ਵਾਰ 13ਵੀਂ ਦੀ ਪੌੜੀ 11ਵੀਂ ਵਿੱਚ ਅੰਮ੍ਰਿਤ ਬਚਨ ਪ੍ਰਭੂ ਦੀ ਉਪਮਾ ਵਿੱਚ ਫਰਮਾਨ ਕਰ ਰਹੇ ਨੇ। ਉਹਦੀ ਬੇਅੰਤਤਾ ਕੈਸੀ ਹੈ ਪ੍ਰਭੂ ਦੀ। ਇੱਕ ਕਵਾਓ ਪਸਾਓ ਕਰ, ਓਅੰਕਾਰ ਸੁਣਾਇਆ, ਓਅੰਕਾਰ ਆਕਾਰ ਲੱਖ ਬ੍ਰਹਿਮੰਡ ਬਣਾਇਆ। ਪੰਜ ਤੱਤ ਉਤਪਤ ਲੱਖ ਤ੍ਰੈ ਲੋਹ ਸੁਹਾਇਆ, ਜਲ ਥਲ ਗਿਰ ਤਰਵਰ ਸਫਲ ਦਰਿਆਵ ਚਲਾਇਆ। ਲੱਖ ਦਰਿਆਵ ਸਮਾਓ ਕਰ, ਤਿਲ ਤੁਲ ਨਾ ਤੁਲਾਇਆ, ਕੁਦਰਤ ਇੱਕ ਅਤੁਲ ਵੀ ਲੇਖਾ ਨਾ ਲਿਖਾਇਆ। ਕੁਦਰਤ ਕੀਮ ਨ ਜਾਣੀਐ ਕਾਦਰ ਕਿਨ ਪਾਇਆ, ਕੁਦਰਤ ਕੀਮ ਨ ਜਾਣੀਐ ਕਾਦਰ ਕਿਨ ਪਾਇਆ। ਬਚਨ ਵਰਣਨ ਕਰ ਰਹੇ ਨੇ ਜਿਵੇਂ ਸਾਹਿਬ ਬਾਣੀ ਚ ਕਹਿੰਦੇ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਫਰਮਾਨ ਕਰ ਰਹੇ ਨੇ ਭਾਈ ਗੁਰਦਾਸ ਜੀ, ਇੱਕ ਕਵਾਓ ਪਸਾਓ ਕਰ, ਓਅੰਕਾਰ ਸੁਣਾਇਆ। ਉਸ ਇੱਕ ਵਾਹਿਗੁਰੂ ਨੇ ਆਪਣੇ ਇੱਕ ਵਾਕ ਤੋਂ, ਆਪਣੇ ਇੱਕ ਸ਼ਬਦ ਤੋਂ ਸਾਰੇ ਦੇ ਸਾਰੇ ਸੰਸਾਰ ਦਾ ਪਸਾਰਾ ਪਸਾਰ ਕੇ ਓਅੰਕਾਰ ਸ਼ਬਦ ਸੁਣਾਇਆ। ਕੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਲੱਖ ਦਰਿਆ। ਲੱਖਾਂ ਹੀ ਜ਼ਿੰਦਗੀਆਂ ਦੇ ਦਰਿਆ ਵਹਿ ਤੁਰੇ ਕਾਹਦੇ ਨਾਲ, ਕੀਤਾ ਪਸਾਓ ਨੇ ਪਸਾਰਾ ਪਸਾਰਿਆ, ਏਕੋ ਕਵਾਓ ਇੱਕ ਆਪਣੇ ਸ਼ਬਦ ਦੁਆਰਾ, ਇੱਕ ਵਾਕ ਦੁਆਰਾ ਹੀ ਸਾਰੇ ਦਾ ਸਾਰਾ ਪਸਾਰਾ ਨਿਰੰਕਾਰ ਪਰਮੇਸ਼ਰ ਨੇ ਬਣਾ ਦਿੱਤਾ ਹੈ। ਇਹ ਨਹੀਂ ਕਿ ਏਡੀ ਵੱਡੀ ਕੁਦਰਤ, ਏਡਾ ਵੱਡਾ ਬ੍ਰਹਿਮੰਡ ਤੇ ਜਗਤ ਸਾਜਣ ਵਾਸਤੇ ਉਹਨੂੰ ਕੋਈ ਹਫ਼ਤਾ ਲੱਗਾ, ਮਹੀਨਾ ਲੱਗਾ, ਸਾਲ ਲੱਗਾ, ਇਹ ਤੇ ਕੋਈ ਘੰਟਾ ਪਲ ਕਹਿਣੇ, ਦੋ ਘੰਟੇ ਚਾਰ ਘੰਟੇ ਕਹਿਣੇ, ਇਹ ਵੀ ਗੱਲ ਇੱਕ ਪਾਸੇ। ਨਿਮਖ ਭਰਦੇ ਸਮੇਂ ਅੰਦਰ ਕੀਤਾ ਪਸਾਓ, ਉਹਨੇ ਪਸਾਰਾ ਪਸਾਰਿਆ, ਇੱਕੋ ਕਵਾਓ ਆਪਣੇ ਇੱਕ ਸ਼ਬਦ ਦੁਆਰਾ, ਆਪਣੇ ਇੱਕ ਵਾਕ ਦੁਆਰਾ ਹੀ ਇਸ ਤੇ ਹੋਏ ਲੱਖ ਦਰਿਆ। ਇਸ ਲਈ ਕਹਿ ਰਹੇ ਨੇ, ਓਅੰਕਾਰ ਆਕਾਰ ਲੱਖ ਬ੍ਰਹਿਮੰਡ ਬਣਾਇਆ। ਫਿਰ ਓਅੰਕਾਰ ਤੋਂ ਇਹ ਲੱਖਾਂ ਹੀ ਆਕਾਰ ਨਿਰੰਕਾਰ ਪਰਮੇਸ਼ਰ ਨੇ ਬਣਾਏ ਤੇ ਸਾਰੇ ਦਾ ਸਾਰਾ ਬ੍ਰਹਿਮੰਡ ਉਸ ਨਿਰੰਕਾਰ ਪਰਮਾਤਮਾ ਨੇ ਘੜ ਦਿੱਤਾ, ਬਣਾ ਦਿੱਤਾ, ਸਾਜ ਦਿੱਤਾ। ਸਾਜਣ ਦਾ ਤਰੀਕਾ ਉਹਨੇ ਵਰਤਿਆ, ਪੰਜ ਤੱਤ ਉਤਪਤ ਲੱਖ ਤ੍ਰੈ ਲੋਹ ਸੁਹਾਇਆ। ਪੰਜਾਂ ਤੱਤਾਂ ਤੋਂ, ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਪੰਜ ਤੱਤ ਉਤਪਤੀ ਲੱਖ, ਪੰਜਾਂ ਤੱਤਾਂ ਤੋਂ ਲੱਖਾਂ ਦੀ ਉਤਪਤੀ ਕੀਤੀ, ਤ੍ਰੈ ਲੋਹ ਸੁਹਾਇਆ ਤੇ ਨਾਲ ਹੀ ਤਿੰਨ ਲੋਕ ਵੀ ਉਹਨੇ ਬਣਾ ਦਿੱਤੇ, ਆਕਾਸ਼ ਲੋਕ, ਪਤਾਲ ਲੋਕ ਤੇ ਮਾਤ ਲੋਕ, ਜਿਸ ਦੇ ਉੱਤੇ ਆਪਾਂ ਵੱਸਦੇ ਹਾਂ, ਇਹ ਮਾਤ ਲੋਕ ਹੈ। ਪਤਾਲ ਲੋਕ ਥੱਲੇ ਨੂੰ ਅਤੇ ਆਕਾਸ਼ ਸਾਰੇ ਦਾ ਸਾਰਾ ਉੱਪਰ ਨੂੰ ਨਿਰੰਕਾਰ ਪਰਮੇਸ਼ਰ ਨੇ ਬਣਾਏ। ਜ਼ਿਕਰ ਕਰ ਰਹੇ ਨੇ ਕਿ ਪੰਜ ਤੱਤ ਬਣਾਏ, ਤਿੰਨ ਲੋਕ ਬਣਾਏ, ਪਰ ਬਣਾਇਆ ਉਹਨੇ ਸਾਰੇ ਦਾ ਸਾਰਾ ਕੁਝ ਜਿਹੜਾ ਇੱਕੋ ਵਾਰੀ ਹੀ ਬਣਾ ਦਿੱਤਾ, ਇੱਕ ਵਾਕ ਨਾਲ ਹੀ ਸਾਰੇ ਦਾ ਸਾਰਾ ਬ੍ਰਹਿਮੰਡ ਵੀ ਉਸ ਨਿਰੰਕਾਰ ਪਰਮੇਸ਼ਰ ਨੇ ਸਜਾ ਦਿੱਤਾ, ਘੜ ਦਿੱਤਾ। ਤੋ ਸਾਧ ਸੰਗਤ, ਇਹ ਨਿਰੰਕਾਰ ਪਰਮੇਸ਼ਰ ਦੀ ਕੁਦਰਤ, ਅਕਾਲ ਪੁਰਖ ਵਾਹਿਗੁਰੂ ਦਾ ਪਸਾਰਿਆ ਪਸਾਰਾ ਹੈ, ਜਿਹੜਾ ਉਹਨੇ ਖਿੰਨ ਭਰਦੇ ਸਮੇਂ ਅੰਦਰ ਹੀ ਇਸ ਜਗਤ ਨੂੰ ਘੜ ਦਿੱਤਾ, ਬਣਾ ਦਿੱਤਾ, ਪਸਾਰਾ ਪਸਾਰ ਦਿੱਤਾ। ਹੋਰ ਕੀ ਬਣਾਇਆ ਉਹਨੇ? ਜਲ ਥਲ ਗਿਰ ਤਰਵਰ ਸਫਲ ਦਰਿਆਵ ਚਲਾਇਆ। ਹਰੇਕ ਲੋਕ ਦੇ ਵਿੱਚ ਉਸਨੇ ਜਲ ਭਾਵ ਸਮੁੰਦਰ, ਥਲ ਭਾਵ ਧਰਤੀ, ਪਹਾੜ, ਨਦੀਆਂ ਅਤੇ ਫਲਾਂ ਵਾਲੇ ਬਿਰਸ਼ ਨਿਰੰਕਾਰ ਪਰਮੇਸ਼ਰ ਨੇ ਤੇ ਆ ਦਰਿਆ ਆਦਿਕ ਉਸ ਅਕਾਲ ਪੁਰਖ ਪਰਮਾਤਮਾ ਨੇ ਹੀ ਪੈਦਾ ਕੀਤੇ ਹਨ, ਜਾਰੀ ਕੀਤੇ। ਇਹ ਸਾਰੇ ਦਾ ਸਾਰਾ ਕੁਛ ਉਸ ਪ੍ਰਭੂ ਨੇ ਹੀ ਚਲਾਇਆ ਹੈ। ਲੱਖ ਦਰਿਆਓ ਸਮਾਓ ਕਰ, ਤਿਲ ਤੁਲ ਨਾ ਤੁਲਾਇਆ। ਲੱਖਾਂ ਦਰਿਆਵਾਂ ਦਾ ਤੋਲ ਕਰੀਏ, ਕੀ ਕੁਛ ਬਣਾਇਆ ਉਸ ਪਰਮੇਸ਼ਰ ਨੇ। ਕਹਿੰਦੇ ਜੇਕਰ ਲੱਖਾਂ ਦਰਿਆਵਾਂ ਦਾ ਤੋਲ ਕਰੀਏ ਤਦ ਉਸ ਦਾ ਇੱਕ ਤਿਲ ਵੀ ਨਹੀਂ ਤੋਲਿਆ ਜਾ ਸਕਦਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਹੁਣ ਸੋਚ ਕੇ ਵੇਖਿਆ ਜੇ ਕਿ ਆਹ ਲੱਖਾਂ ਦਰਿਆ, ਲੱਖਾਂ ਸਮੁੰਦਰ, ਪਹਾੜ, ਕੀ ਕੁਝ ਧਰਤੀ ਦੇ ਉੱਤੇ ਪੈਦਾ ਹੋਇਆ, ਔਰ ਇਹੋ ਜਿਹੇ ਕਿੰਨੇ ਲੋਕ ਨੇ, ਆਪਾਂ ਨੂੰ ਤੇ ਇੱਕ ਧਰਤੀ ਦਾ ਪਤਾ ਨਹੀਂ, ਕਿਤਨੀਆਂ ਧਰਤੀਆਂ ਨੇ ਐਸੀਆਂ ਉਸ ਪਰਮੇਸ਼ਰ ਨੇ ਪੈਦਾ ਕੀਤੀਆਂ। ਕਹਿਣ ਲੱਗੇ ਜੇ ਇਹਨਾਂ ਸਭ ਕਾਸੇ ਨੂੰ, ਸਾਰੀਆਂ ਚੀਜ਼ਾਂ ਨੂੰ ਤੋਲਿਆ ਜਾਏ ਤੇ ਨਿਰੰਕਾਰ ਪਰਮਾਤਮਾ ਦਾ ਤੋਲ, ਪਰਮਾਤਮਾ ਦੀ ਵਡਿਆਈ ਨੂੰ ਇੱਕ ਤਿਲ ਮਾਤਰ ਵੀ ਨਹੀਂ ਤੋਲਿਆ ਜਾ ਸਕਦਾ। ਪਤਾ ਨਹੀਂ ਜਿੰਨਾ ਕੁਝ ਸਾਨੂੰ ਨਜ਼ਰ ਆ ਰਿਹਾ ਇਹਦੇ ਤੋਂ ਇਲਾਵਾ ਉਹਨੇ ਕੀ ਕੁਝ ਪੈਦਾ ਕੀਤਾ ਹੈ ਜਿੱਥੋਂ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ। ਭਾਈ ਗੁਰਦਾਸ ਜੀ ਦਾ ਭਾਵ ਉਸ ਨਿਰੰਕਾਰ ਪਰਮਾਤਮਾ ਦਾ ਕੀ ਵਰਣਨ ਕਰੀਏ, ਕਿੰਨਾ ਕੁ ਪਰਮੇਸ਼ਰ ਨੂੰ ਬਿਆਨ ਕਰੀਏ, ਅਸੀਂ ਤਾਂ ਉਹਦੀ ਸਾਜੀ ਹੋਈ ਕੁਦਰਤ ਦੇ ਬਾਰੇ ਚ ਵੀ ਬਿਆਨ ਨਹੀਂ ਕਰ ਸਕਦੇ। ਕਾਦਰ ਦੇ ਬਾਰੇ ਤਾਂ ਅਸੀਂ ਕੀ ਜਾਣਨਾ ਹੈ। ਕਾਦਰ ਦਾ ਮਤਲਬ ਪਰਮਾਤਮਾ, ਕੁਦਰਤ ਦਾ ਭਾਵ ਉਹਦਾ ਪਸਾਰਿਆ ਹੋਇਆ ਪਸਾਰਾ। ਕੁਦਰਤ ਇੱਕ ਅਤੋਲਵੀ, ਲੇਖਾ ਨਾ ਲਿਖਾਇਆ। ਜਦ ਦਰਿਆ ਹੀ ਨਹੀਂ ਤੁਲ ਸਕਦੇ, ਇੱਕ ਅੱਧ ਚੀਜ਼ ਹੀ ਭਾਵ ਨਹੀਂ ਤੋਲੀ ਜਾ ਸਕਦੀ, ਤੇ ਉਹਦੀ ਸਾਰੀ ਦੀ ਸਾਰੀ ਰਚਨਾ ਕਿੰਨੀ ਅਤੋਲ ਹੈ, ਜਿਹੜੀ ਨਹੀਂ ਤੋਲੀ ਜਾ ਸਕਦੀ, ਭਾਵ ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਉਸ ਕਾਦਰ ਦੀ ਕੁਦਰਤ ਵੱਲ ਵੇਖ ਕੇ ਵੀ ਸਤਿਗੁਰੂ ਪਾਤਸ਼ਾਹ ਨੇ ਉਸ ਕਾਦਰ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਇਸ ਕੁਦਰਤ ਵੱਲ ਤੱਕ ਕੇ ਹੀ ਗੁਰੂ ਬਾਬਾ ਜੀ ਨੇ ਬਚਨ ਵਰਤੇ ਸਨ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ। ਆਸਾ ਕੀ ਵਾਰ ਚ ਵੀ ਸਹਿਬ ਸੱਚੇ ਪਾਤਸ਼ਾਹ ਨੇ ਬਚਨ ਆਖੇ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕਹਿਣ ਦਾ ਭਾਵ, ਬੜਾ ਵੱਡਾ ਸਲੋਕ ਕੁਦਰਤ ਦੇ ਬਾਰੇ ਚ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ। ਉਸ ਦੀ ਸਾਰੀ ਰਚਨਾ ਅਤੋਲ ਹੈ, ਨਹੀਂ ਤੋਲੀ ਜਾ ਸਕਦੀ, ਭਾਵ ਸਾਡੀ ਸਮਝ ਤੋਂ ਬਾਹਰ ਹੈ, ਅਸੀਂ ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦੇ। ਉਹਦੀ ਬਣਾਈਆਂ ਚੀਜ਼ਾਂ ਤੇ ਕੁਦਰਤ ਦਾ ਵੀ ਲੇਖਾ ਨਹੀਂ ਲਿਖਿਆ ਜਾ ਸਕਦਾ। ਭਗਤ ਕਬੀਰ ਸਾਹਿਬ ਜੀ ਨੇ ਇੱਕ ਬਚਨ ਵਰਤੇ ਹਨ, ਉਹ ਕਹਿਣ ਲੱਗੇ, ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਸਾਰੀ ਦੀ ਸਾਰੀ ਜਿੰਨੀ ਬਨਸਪਤੀ ਹੈ ਇਸ ਧਰਤੀ ਤੇ, ਰੁੱਖ ਦਰਖਤ ਨੇ, ਇਹਨਾਂ ਦੀਆਂ ਕਲਮਾਂ ਬਣਾ ਲਈਏ ਤੇ ਧਰਤੀ ਨੂੰ ਕਾਗਜ਼ ਬਣਾ ਲਈਏ, ਪਰਮਾਤਮਾ ਦੀ ਵਡਿਆਈ ਲਿਖਣ ਲੱਗੀਏ, ਬਿਆਨ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ। ਕਬੀਰ, ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਹਰੀ ਪਰਮਾਤਮਾ ਦਾ ਜਸ, ਪ੍ਰਭੂ ਦੀ ਵਡਿਆਈ ਫਿਰ ਵੀ ਨਹੀਂ ਲਿਖੀ ਜਾ ਸਕਦੀ, ਭਾਵ ਬਿਆਨ ਨਹੀਂ ਕੀਤੀ ਜਾ ਸਕਦੀ, ਇਤਨੀ ਮਹਾਨ ਹੈ। ਕੁਦਰਤ ਕੀਮ ਨਾ ਜਾਣੀ ਹੈ, ਕਾਦਰ ਕਿਨ ਪਾਇਆ। ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਕੁਦਰਤ ਕੀਮ ਨਾ ਜਾਣੀ, ਅਸੀਂ ਤੇ ਕੁਦਰਤ ਦੀ ਕੀਮਤ ਹੀ ਨਹੀਂ ਜਾਣ ਸਕਦੇ, ਉਹਦੀ ਸਾਜੀ ਹੋਈ ਬਣਾਈ ਹੋਈ ਰਚਨਾ ਦਾ ਹੀ ਅੰਤ ਸਾਡੇ ਕੋਲੋਂ ਨਹੀਂ ਪੈ ਸਕਦਾ, ਅਸੀਂ ਉਸ ਰਚਨਹਾਰੇ ਕਾਦਰ ਦਾ ਅੰਤ ਕਿਵੇਂ ਪਾ ਸਕਦੇ ਹਾਂ। ਜਿਵੇਂ ਦਾਸ ਨੇ ਸ਼ੁਰੂ ਵਿੱਚ ਬੇਨਤੀ ਕੀਤੀ ਸੀ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਹੇ ਅਕਾਲ ਪੁਰਖ, ਤੇਰੇ ਖਜ਼ਾਨੇ ਦੀ ਕੀਮਤ ਕੋਈ ਨਹੀਂ ਪਾ ਸਕਦਾ, ਉਸ ਖਜ਼ਾਨੇ ਦੇ ਦਾਤੇ ਦੀ ਕੌਣ ਗਿਣਤੀ ਕਰੇ, ਕਿਤਨੇ ਕੁ ਖਜ਼ਾਨੇ, ਕਿੰਨੀ ਕੁ ਤਾਕਤ, ਕਿੰਨੀ ਕੁ ਸਮਰੱਥਾ, ਕੀ ਕੁਛ ਨਿਰੰਕਾਰ ਪਰਮੇਸ਼ਰ ਤੂੰ ਇਸ ਧਰਤੀ ਤੇ ਬਣਾਇਆ ਹੈ, ਪੈਦਾ ਕੀਤਾ ਹੈ, ਨਹੀਂ ਤੇਰੇ ਬਾਰੇ ਚ ਪੂਰਨ ਤੌਰ ਤੇ ਦੱਸਿਆ ਜਾ ਸਕਦਾ, ਨਹੀਂ ਤੇਰੀ ਵਡਿਆਈ ਦਾ ਵਰਣਨ ਕੀਤਾ ਜਾ ਸਕਦਾ, ਤੇਰੀ ਕੁਦਰਤ ਬਾਰੇ ਹੀ ਅਸੀਂ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ, ਪਰੰਤੂ ਉਸ ਰਚਨ ਹਾਰੇ ਤੇ ਬਣਾਉਣ ਹਾਰੇ ਕਾਦਰ ਦਾ ਕੌਣ ਅੰਤ ਪਾ ਸਕਦਾ ਹੈ। ਵਾਰ 13ਵੀਂ ਦੀ ਪੌੜੀ 12ਵੀਂ ਵਿੱਚ ਪਾਵਨ ਬਚਨ ਫੁਰਮਾਨ ਕੀਤੇ, ਗੁਰਮੁਖ ਸੁਖ ਫਲ ਪ੍ਰੇਮ ਰਸ, ਅਬ ਗਤ ਗਤ ਭਾਈ, ਪਾਰਾਵਾਰ ਅਪਾਰ ਹੈ, ਕੋ ਆਏ ਨਾ ਜਾਈ, ਆਦ ਅੰਤ ਪਰਜੰਤ ਨਾਹੇ, ਪਰਮਾਦ ਵਡਾਈ, ਹਾਥ ਨਾ ਪਾਏ ਅਥਾਦੀ, ਅਸਗਾਹ ਸਮਾਈ, ਪਿਰਮ ਪਿਆਲੇ ਬੂੰਦ ਇੱਕ, ਕਿਨ ਕੀਮਤ ਪਾਈ, ਅਗਮਹ ਅਗਮ ਅਗਾਧ ਬੋਧ, ਗੁਰ ਅਲਖ ਲਖਾਈ, ਅਗਮਹ ਅਗਮ ਅਗਾਧ ਬੋਧ, ਗੁਰ ਅਲਖ ਲਖਾਈ। ਪਾਵਨ ਬਚਨ ਨੇ ਗੁਰਮੁਖ ਸੁਖ ਫਲ ਪ੍ਰੇਮ ਰਸ ਅਬ ਗਤ ਗਤ ਭਾਈ। ਗੁਰਮੁਖਾਂ ਦਾ ਪ੍ਰੇਮ ਰਸ ਹੀ ਸੁਖ ਦਾ ਫਲ ਹੈ। ਜਿਹੜਾ ਗੁਰਮੁਖ ਜਨਾਂ ਦੇ ਕੋਲ, ਪ੍ਰਭੂ ਪਿਆਰਿਆਂ ਦੇ ਕੋਲ ਸੁਖ ਦਾ ਫਲ, ਆਤਮਿਕ ਸੁਖ, ਆਤਮਿਕ ਆਨੰਦ ਹੈ ਨਾ ਉਹਨਾਂ ਦੇ ਪਾਸ, ਉਹ ਪ੍ਰੇਮ ਰਸ ਦੇ ਕਰਕੇ, ਉਹ ਪ੍ਰੇਮ ਰਸ ਵਿੱਚੋਂ ਹੀ ਉਹਨਾਂ ਨੂੰ ਪ੍ਰਾਪਤ ਹੋਇਆ। ਇਸ ਦੀ ਗਤੀ ਵਰਣਨ ਨਹੀਂ ਕੀਤੀ ਜਾ ਸਕਦੀ, ਉਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਕਿਹੜੀ ਅਵਸਥਾ? ਪ੍ਰੇਮ ਰਸ ਦੀ ਅਵਸਥਾ, ਸਹਿਜ ਫਲ ਦੀ ਅਵਸਥਾ, ਜਿਹੜੀ ਗੁਰਮੁਖ ਜਨਾਂ ਨੇ ਪ੍ਰਾਪਤ ਕੀਤੀ ਹੈ, ਉਹ ਅਵਗਤ ਅਵਸਥਾ ਹੈ। ਸਾਧ ਸੰਗਤ ਜੋ ਕਦੇ ਨਾਸ਼ ਨਾ ਹੋਵੇ, ਉਹ ਸਦੀਵੀ ਕਾਲ ਵਾਸਤੇ ਨਾ ਨਾਸ਼ ਹੋਣ ਵਾਲੀ ਅਵਸਥਾ ਹੈ। ਗਤ ਭਾਈ, ਭਾਈ ਦਾ ਮਤਲਬ ਹੇ ਭਰਾਵੋ, ਹੇ ਭਾਈਓ, ਇਹ ਅਵਸਥਾ ਗੁਰਮੁਖ ਜਨਾਂ ਨੇ ਪ੍ਰਾਪਤ ਕੀਤੀ ਹੈ ਪ੍ਰਭੂ ਚਰਨਾਂ ਨਾਲ ਪਿਆਰ ਪਾ ਕੇ। ਪਾਰਾਵਾਰ ਅਪਾਰ ਹੈ, ਕੋ ਆਏ ਨਾ ਜਾਈ, ਇਸ ਦਾ ਪਾਰਾਵਾਰ ਅਪਾਰ ਹੈ, ਭਾਵ ਇਸ ਦੀ ਵਡਿਆਈ ਦੇ ਪਾਰਲੇ ਬੰਨੇ ਦਾ ਪਤਾ ਨਹੀਂ ਲਾਇਆ ਜਾ ਸਕਦਾ, ਕੋਈ ਆ ਜਾ ਨਹੀਂ ਸਕਦਾ। ਭਾਵ ਗੁਰਮੁਖ ਜਨਾਂ ਦਾ ਜਿਹੜਾ ਜੀਵਨ ਹੈ, ਉਹਨਾਂ ਨੂੰ ਜਿਹੜਾ ਰਸ ਤੇ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ ਪ੍ਰੇਮ ਰਸ ਦੇ ਵਿੱਚੋਂ, ਸਾਧ ਸੰਗਤ ਤੁਹਾਨੂੰ ਕੌਣ ਬਿਆਨ ਕਰੇ? ਪਾਰਲਾ ਪਾਸਾ ਉਸ ਦਾ ਲੱਭੀਦਾ ਹੈ ਜਿਸ ਦੇ ਬਾਰੇ ਚ ਉਰਲੇ ਪਾਸੇ ਦਾ ਪਤਾ ਹੋਵੇ। ਆਪਾਂ ਇਸ ਕੰਢੇ ਤੇ ਖੜੇ ਹੋਈਏ, ਇਹ ਆਰ ਹੈ ਤੇ ਉਹ ਪਾਰ ਹੈ। ਆਪਾਂ ਕਿਸੇ ਨਦੀ ਦੇ ਕੰਢੇ ਤੇ ਖੜੇ ਹਾਂ, ਦਰਿਆ ਦੇ ਕੰਢੇ ਤੇ ਖੜੇ ਹਾਂ, ਤੇ ਆਪਾਂ ਕਹਿ ਦਿੰਦੇ ਹਾਂ ਉਹ ਪਾਰਲਾ ਪਾਸਾ ਹੈ, ਉਹ ਪਾਰ ਹੈ। ਇਹਦਾ ਮਤਲਬ ਇਹ ਕਿ ਪਾਸਾ ਕਿਹੜਾ ਹੋਇਆ? ਆਰ। ਇਹ ਆਰ ਤੇ ਉਹ ਪਾਰ। ਤੇ ਸਾਧ ਸੰਗਤ, ਜੇ ਆਪਾਂ ਨੂੰ ਆਰ ਦਾ ਹੀ ਪਤਾ ਨਾ ਹੋਵੇ, ਉਰਲੇ ਕੰਢੇ ਦਾ ਹੀ ਪਤਾ ਨਾ ਹੋਵੇ, ਤੇ ਉਹਦੇ ਪਰਲੇ ਕੰਢੇ ਬਾਰੇ ਆਪਾਂ ਕੀ ਦੱਸਾਂਗੇ ਕਿ ਉਹ ਪਾਰ ਹੈ? ਇਸ ਲਈ ਆਤਮਿਕ ਜੀਵਨ ਦੀ ਅਵਸਥਾ ਐਸੀ ਹੈ, ਪ੍ਰੇਮ ਰਸ, ਨਾਮ ਰਸ ਤੇ ਸਹਿਜ ਅਡੋਲਤਾ ਵਿੱਚ ਮਿਲ ਕੇ ਸਾਧ ਸੰਗਤ ਜੋ ਉੱਤਮ ਪਦ ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹਦਾ ਪਾਰਾਵਾਰ ਕੋਈ ਨਹੀਂ ਹੈ। ਜਿਹੜਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਨਾ, ਕੋ ਆਏ ਨਾ ਜਾਈ, ਉੱਥੇ ਕੋਈ ਆ ਜਾ ਨਹੀਂ ਸਕਦਾ। ਸਾਧ ਸੰਗਤ, ਉਸ ਦਾ ਭਾਵ ਹੈ ਉਹਦਾ ਕੋਈ ਪਾਰਾਵਾਰ ਨਹੀਂ ਹੈ। ਗੁਰਮੁਖ ਜਨਾਂ ਦੀ ਵਡਿਆਈ ਨੂੰ ਪੂਰਨ ਤੌਰ ਤੇ ਕੌਣ ਬਿਆਨ ਕਰ ਸਕਦਾ ਹੈ? ਆਹਮੋ ਸਾਹਮਣੇ ਟਾਕਰਾ ਹੋਵੇ ਜਮਾਲ ਖਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ, ਤੇ ਦੋਨਾਂ ਦੇ ਸਿਰ ਲੱਥ ਜਾਣ, ਬਾਬਾ ਦੀਪ ਸਿੰਘ ਜੀ ਦਾ ਸੀਸ ਵੀ ਲੱਥ ਜਾਏ, ਤੇ ਉਹ ਜਮਾਲ ਖਾਂ ਤੇ ਇੱਕ ਵਾਰੀ ਧਰਤੀ ਦੇ ਉੱਤੇ ਡਿੱਗਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਜੰਗ ਹੋਇਆ, ਯੁੱਧ ਹੋਇਆ, ਉਹ ਮੁਸਲਮਾਨ ਪਠਾਨ ਤੇ ਇੱਕ ਵਾਰੀ ਧਰਤੀ ਤੇ ਡਿੱਗਾ, ਪਰਤ ਕੇ ਨਹੀਂ ਉੱਠਿਆ। ਧੰਨ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ ਦੀ ਤਲੀ ਤੇ ਰੱਖ ਲਿਆ ਸੀਸ, ਤੇ ਜੰਗ ਦੇ ਮੈਦਾਨ ਵਿੱਚ ਫਿਰ 18 ਸੇਰ ਦਾ ਖੰਡਾ ਵਾਹ ਕੇ ਜੂਝ ਰਹੇ। ਕਿਹੜੀ ਅਵਸਥਾ ਹੈ ਉਹਨਾਂ ਦੇ ਕੋਲ? ਕੀ ਦੱਸੀਏ ਬਾਬਾ ਦੀਪ ਸਿੰਘ ਜੀ ਦੇ ਬਾਰੇ ਚ ਕਿ ਉਹਨਾਂ ਨੇ ਗੁਰੂ ਨਾਲ, ਪ੍ਰਭੂ ਨਾਲ ਕਿਤਨਾ ਪਿਆਰ ਕੀਤਾ ਹੈ? ਕਿੰਨਾ ਕੋ ਵਰਣਨ ਕਰੀਏ ਕਿ ਬਾਬਾ ਦੀਪ ਸਿੰਘ ਜੀ ਦੇ ਅੰਦਰ ਬਾਣੀ ਦੀ, ਸ਼ਬਦ ਦੀ ਕਿਤਨੀ ਤਾਕਤ ਹੈ, ਕਿੰਨੀ ਕੁ ਵਡਿਆਈ ਉਹਨਾਂ ਦੀ ਬਿਆਨ ਕਰੀਏ ਆਪਾਂ। ਇਹ ਇੱਕ ਗੁਰਸਿੱਖ ਦੀ ਗੱਲ ਹੈ, ਸਾਧ ਸੰਗਤ ਜਿਹੜੇ ਸੰਤ ਸਿਪਾਹੀ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਭੌਰੇ, ਉਹ ਗੁਰੂ ਦੀ ਸਿੱਖੀ ਦਾ ਮਹਾਨ ਗੁਰੂ ਦਾ ਲਾਲ ਹੈ ਜਿਹੜਾ, ਉਸ ਦਾ ਆਪਾਂ ਵਰਣਨ ਕਰ ਰਹੇ ਹਾਂ। ਤੇ ਜਿੱਥੋਂ ਉਹਨਾਂ ਨੇ ਪ੍ਰੇਮ ਰਸ ਲਿਆ, ਜਿੱਥੋਂ ਉਹਨਾਂ ਨੇ ਨਾਮ ਰਸ ਲਿਆ, ਜਿਹੜੇ ਕਲਗੀਧਰ ਪਾਤਸ਼ਾਹ ਕੋਲੋਂ ਉਹਨਾਂ ਨੇ ਸਿੱਖੀ ਲਈ ਹੈ, ਤੇ ਜਿੱਥੋਂ ਦਸ਼ਮੇਸ਼ ਕੋਲੋਂ ਉਹਨਾਂ ਨੇ ਇਹ ਆਤਮਿਕ ਆਨੰਦ ਦੀ ਪ੍ਰਾਪਤੀ ਕੀਤੀ ਤੇ ਖੰਡੇ ਬਾਟੇ ਦੀ ਪੌੜ ਛਕੀ ਹੈ, ਉਹ ਗੁਰੂ ਕਿਹੋ ਜਿਹਾ ਹੋਏਗਾ? ਉਸ ਗੁਰੂ ਦੀ ਕੀ ਵਡਿਆਈ ਕਰਾਂਗੇ ਆਪਾਂ? ਉਸ ਗੁਰੂ ਦਾ ਕੀ ਵਰਣਨ ਕਰਾਂਗੇ ਆਪਾਂ? ਇਸ ਲਈ ਉਹਨਾਂ ਦੀ ਮਹਿਮਾ ਵਡਿਆਈ ਬੇਅੰਤ ਹੈ, ਪਾਰਾਵਾਰ ਅਪਾਰ ਹੈ, ਕੋ ਆਏ ਨਾ ਜਾਈ, ਇਹ ਹੈ ਇਸ ਦਾ ਭਾਵ। ਜਦੋਂ ਦ੍ਰਿਸ਼ਟਾਂਤ ਦਿੰਦੇ ਹਾਂ ਆਪਾਂ ਇਤਿਹਾਸ ਦਾ, ਉਸ ਵੇਲੇ ਅਰਥ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਭਾਈ ਗੁਰਦਾਸ ਜੀ ਕਿਸ ਅਵਸਥਾ ਦੀ ਗੱਲ ਕਰ ਰਹੇ ਹਨ। ਉਹਨਾਂ ਦੇ ਜੀਵਨ ਦਾ, ਪ੍ਰਭੂ ਦੇ ਪ੍ਰੇਮ ਰਸ ਦਾ ਕੋਈ ਪਾਰਾਵਾਰ ਨਹੀਂ। ਸਾਧ ਸੰਗਤ, ਉਹ ਮਹਾਨ ਹਨ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ। ਆਦ ਅੰਤ ਪਰਜੰਤ ਨਾਹੇ ਪਰਮਾਦ ਵਡਾਈ। ਇਸ ਦਾ ਆਦ ਤੋਂ ਲੈ ਕੇ ਅੰਤ ਪਰਯੰਤ, ਭਾਵ ਕੋਈ ਹੋਰ ਇਹਨਾਂ ਦਾ ਅੰਤ ਤੇ ਮੂਲ ਕੁਝ ਵੀ ਨਹੀਂ ਦੱਸਿਆ ਜਾ ਸਕਦਾ। ਇਹ ਵਡਿਆਈ ਪਰਮਾਦ ਹੈ, ਪਰਮਾਦ ਹੈ ਤੋਂ ਭਾਵ ਆਦ ਅੰਤ ਤੋਂ ਰਹਿਤ, ਸਦਾ ਇੱਕ ਰਸ, ਪੂਰਨ ਤੇ ਆਤਮਿਕ ਆਨੰਦ ਦੇ ਵਿੱਚ ਇਹ ਭਿੱਜੀ ਹੋਈ ਅਵਸਥਾ ਹੈ। ਜਦ ਕੋਈ ਜਗਿਆਸੂ ਨੂੰ ਲੱਭੇ, ਉਸ ਦਾ ਆਦ ਹੀ ਸਮਝਦਾ ਹੈ, ਜੈਸੀ ਉਹ ਆਦ ਵੇਲੇ ਮਿੱਠੀ ਲੱਗੀ ਵੈਸੀ ਮਿੱਠੀ ਲੱਗੀ ਤਾਂ ਤੇ ਸਦਾ ਆਦ ਨਵੀਂ ਅਵਸਥਾ ਹੈ। ਇਹ ਵੀ ਵਿਦਵਾਨਾਂ ਨੇ ਬਚਨ ਲਿਖੇ ਨੇ। ਹੋਰ ਸਮਝਾ ਦਿਆਂ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੇ ਜੋ ਪ੍ਰੇਮ ਰਸ ਚੱਖਿਆ ਉਹਦੀ ਵਡਿਆਈ ਨੂੰ ਸਾਧ ਸੰਗਤ ਤੋਂ ਬਿਆਨ ਨਹੀਂ ਕਰ ਸਕਦੇ। ਜਦੋਂ ਕਿਸੇ ਜਗਿਆਸੂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਉਹ ਆਤਮਿਕ ਜੀਵਨ ਦੀ ਉਸ ਉੱਚ ਅਵਸਥਾ ਵਿੱਚ ਚਲਿਆ ਜਾਂਦਾ ਜਿਹੜੀ ਸਦੀਵੀ ਕਾਲ ਵਾਸਤੇ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਮਿੱਠੀ ਤੋਂ ਮਿੱਠੀ, ਸਵਾਦਲੀ ਤੋਂ ਸਵਾਦਲੀ ਹੈ, ਪਰੰਤੂ ਉਹਦਾ ਕੋਈ ਆਦ ਅੰਤ ਨਹੀਂ ਲੱਭ ਸਕਦੇ ਕਿ ਇਹ ਜਿਹੜੀ ਅਵਸਥਾ ਹੈ ਕਿਤਨੀ ਮਹਾਨ ਹੈ। ਕੋਈ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ, ਬੋਲਣ ਤੋਂ ਅਗਾਂਹ ਦੀ ਬਾਤ ਹੈ, ਕੇਵਲ ਮਾਣੀ ਜਾ ਸਕਦੀ ਹੈ। ਹਾਥ ਨਾ ਪਾਏ ਅਥਾਹ ਆਦੀ ਅਸਗਾਹ ਸਮਾਈ, ਉਸ ਅਥਾਹ ਸਮੁੰਦਰ ਦਾ ਕਿਸੇ ਨੇ ਹਾਥ ਨਹੀਂ ਪਾਇਆ, ਭਾਵ ਉਹ ਅਸਗਾਹ ਹੈ, ਵੱਡੇ ਅਗਾਧ ਸਮੁੰਦਰ ਦੀ ਉਸੇ ਦੇ ਵਿੱਚ ਸਮਾਈ ਹੋ ਸਕਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਪਿਰਮ ਪਿਆਲੇ ਬੂੰਦ ਇੱਕ ਕਿਨ ਕੀਮਤ ਪਾਈ, ਸਾਰੇ ਦੀ ਸਾਰੀ ਅਵਸਥਾ ਨੂੰ ਬਿਆਨ ਕਰਨ, ਪ੍ਰਭੂ ਦੇ ਪ੍ਰੇਮ ਪਿਆਲੇ ਤੇ ਪ੍ਰੇਮ ਰਸ ਦਾ ਭੇਤ ਪਾ ਲੈਣ ਤੇ ਪ੍ਰੇਮ ਦੇ ਪਿਆਲੇ ਪੀਣ ਵਾਲਿਆਂ ਦੀ ਅਵਸਥਾ ਨੂੰ ਬਿਆਨ ਕਰ ਲੈਣ, ਇਹ ਗੱਲ ਤਾਂ ਇੱਕ ਪਾਸੇ ਰਹੀ ਕਿ ਸਾਰੇ ਦੀ ਸਾਰੀ ਉਸ ਦੀ ਵਡਿਆਈ ਨੂੰ ਆਪਾਂ ਵਰਣਨ ਕਰ ਲਈਏ। ਭਾਈ ਗੁਰਦਾਸ ਜੀ ਕਹਿੰਦੇ ਪਿਰਮ ਪਿਆਲੇ ਬੂੰਦ ਇੱਕ ਕਿਨ ਕੀਮਤ ਪਾਈ, ਉਸ ਦੇ ਪ੍ਰੇਮ ਦੇ ਪਿਆਲੇ ਦੀ ਇੱਕ ਬੂੰਦ ਦੀ ਵੀ ਕੋਈ ਕੀਮਤ ਵਰਣਨ ਨਹੀਂ ਕਰ ਸਕਦਾ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਇੱਕ ਅੱਖ ਫੁਰਕਣ ਦਾ ਸਮਾਂ, ਅੱਖ ਚਮਕਣ ਜਿੰਨੇ ਸਮੇਂ ਲਈ ਵੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕੀਤੇ, ਪਿਆਰ ਪ੍ਰੇਮ ਵਿੱਚ ਭਿੱਜ ਕੇ ਉਹਨਾਂ ਨੇ ਬੈਕੁੰਠ ਵੀ ਪ੍ਰਾਪਤ ਕਰ ਲਿਆ, ਮੁਕਤੀ ਵੀ ਪ੍ਰਾਪਤ ਕਰ ਲਈ, ਮੋਕਸ਼ ਪਦ ਵੀ ਪ੍ਰਾਪਤ ਹੋ ਗਿਆ। ਕੀ ਵਰਣਨ ਕਰੋਗੇ ਉਹਨਾਂ ਦਾ ਗੁਣਾਂ ਦਾ, ਕੀ ਬਿਆਨ ਕਰਾਂਗੇ ਉਹਨਾਂ ਦੇ ਗੁਣਾਂ ਦਾ। ਇੱਕ ਨਿਮਕ ਭਰ ਦਾ ਜਪਿਆ ਹੋਇਆ ਨਾਮ, ਸਰਬ ਬੈਕੁੰਠ ਮੁਕਤ ਮੋਖ ਪਾਏ, ਪਰ ਕਾਹਦੇ ਨਾਲ? ਏਕ ਨਿਮਕ ਹਰ ਕੇ ਗੁਣ ਗਾਏ, ਏਕ ਨਿਮਕ। ਹੋਰ ਬਚਨ ਸੁਣ ਲੈਣੇ। ਚੌਪਈ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਇੱਕ ਬਚਨ ਆਖਦੇ ਨੇ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਨਿਰੰਕਾਰ ਪਰਮੇਸ਼ਰ, ਜਿਨ੍ਹਾਂ ਗੁਰਮੁਖ ਜਨਾਂ ਨੇ ਤੈਨੂੰ ਇੱਕ ਵਾਰੀ ਵੀ ਆਪਣੇ ਮਨ ਹਿਰਦੇ ਦੇ ਵਿੱਚ ਸੰਭਾਲਿਆ ਹੈ, ਵਸਾਇਆ ਹੈ, ਤੂੰ ਉਹਨਾਂ ਨੂੰ ਕਾਲ ਦੀ ਫਾਈ ਤੋਂ ਬਚਾ ਲਿਆ ਹੈ। ਏਕ ਬਾਰ ਜਿਨ ਤੁਮੈ ਸੰਭਾਰਾ, ਹੋਰ ਬਚਨ ਕਲਗੀਧਰ ਪਾਤਸ਼ਾਹ ਜੀ ਦੇ ਸਾਂਝੇ ਕਰ ਲਈ ਨੇ, ਏਕ ਚਿੱਤ ਜਿਨ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਏ। ਇੱਕ ਮਨ ਚਿੱਤ ਹੋ ਕੇ ਜਿਨ੍ਹਾਂ ਨੇ ਇੱਕ ਛਿਨ ਵਾਸਤੇ ਜਪ ਲਿਆ, ਉਹ ਕਾਲ ਦੀ ਫਾਈ, ਮੌਤ ਦੀ ਫਾਈ ਤੋਂ ਬਚ ਗਏ, ਕਾਲ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਤੋ ਬਚਨ ਕਰ ਰਹੇ ਸਾਂ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ? ਕਹਿੰਦੇ ਪਿਰਮ ਪਿਆਲੇ ਬੂੰਦ ਇੱਕ ਕਿਨ ਕੀਮਤ ਪਾਈ, ਉਹਦੇ ਪ੍ਰੇਮ ਦੇ ਪਿਆਲੇ ਦੀ ਇੱਕ ਬੂੰਦ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਅਗਮਹ ਅਗਮ ਅਗਾਧ ਬੋਧ ਗੁਰ ਅਲਖ ਲਖਾਈ, ਅਗਮਹ ਅਗਮ ਭਾਵ ਸੂਖਮ, ਸ੍ਰਿਸ਼ਟੀ ਚੋਂ ਜੋ ਸਾਡੇ ਲਈ ਅਗਮ ਹੈ। ਗਮਦਾਰ ਹੁੰਦਾ ਪਹੁੰਚਣਾ, ਇੱਕ ਗਮ, ਦੂਸਰਾ ਹੈ ਦੁੱਖ ਵਾਲਾ, ਜਾਂ ਬੰਦਾ ਗਮ ਦੇ ਵਿੱਚ ਹੈ ਭਾਵ ਦੁਖੀ ਹੈ, ਉਹ ਗਮ ਨਹੀਂ ਹੈ ਇੱਥੇ। ਗਮਦਾਰ ਤੇ ਪਹੁੰਚਣਾ, ਆ ਗਮ ਜਿਸ ਤੱਕ ਪਹੁੰਚਣਾ ਸਾਡੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਦਾ ਬੜਾ ਔਖਾ ਹੈ। ਇਸ ਲਈ ਉਹ ਜਿਹੜੀ ਅਵਸਥਾ ਅਗਮੋ ਅਗਮ ਅਗਾਧ ਬੋਧ, ਸਾਧ ਸੰਗਤ ਸੂਖਮ ਸ੍ਰਿਸ਼ਟੀ ਜੋ ਸਾਡੇ ਲਈ ਅਗਮ ਹੈ, ਉਹਨਾਂ ਕਰਕੇ ਵੀ ਅਗਮ ਹੈ ਉਹ ਵਾਹਿਗੁਰੂ, ਉਸ ਦਾ ਬੋਧ ਗਿਆਨ ਵੀ ਅਗਾਧ ਹੈ, ਪਰੰਤੂ ਉਸ ਅਲੱਖ ਦੇ ਲਖਾਉਣ ਹਾਰੇ ਸਤਿਗੁਰੂ ਜੀ ਹਨ, ਉਹ ਅਗਮ ਅਗਾਧ ਹੈ। ਹੋਰ ਠੇਠ ਸ਼ਬਦਾਂ ਵਿੱਚ ਦਾਸ ਬੇਨਤੀ ਕਰ ਦੇਵੇ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਏ, ਸਾਧ ਸੰਗਤ ਉਹ ਅਗਮ ਅਗਾਧ ਹੈ, ਉਹਦੇ ਤੱਕ ਪਹੁੰਚਣਾ ਬੜਾ ਔਖਾ ਹੈ, ਕਠਿਨ ਹੈ, ਪਰ ਉਸ ਦਾ ਬੋਧ ਜੇ ਕੋਈ ਕਰਾਉਣ ਵਾਲਾ ਹੈ ਉਹ ਸਾਡਾ ਗੁਰੂ ਹੈ। ਨਿਰੰਕਾਰ ਪਰਮਾਤਮਾ ਦਾ ਕੋਈ ਸਾਨੂੰ ਬੋਧ ਕਰਾ ਦੇਵੇ, ਗਿਆਨ ਕਰਵਾ ਦੇਵੇ, ਤਾਂ ਸਾਧ ਸੰਗਤ ਉਹ ਗਿਆਨ ਦੇਣ ਵਾਲਾ ਸਤਿਗੁਰੂ ਹੈ, ਗੁਰੂ ਕੋਲੋਂ ਮਿਲਣਾ ਹੈ ਉਹ ਗਿਆਨ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਜਿਹੜਾ ਉਸ ਅਗਮ ਅਗਾਧ ਪ੍ਰਭੂ ਦੇ ਚਰਨਾਂ ਨਾਲ ਸਾਡੀ ਸਾਂਝ ਬਣਾ ਦਿੰਦਾ ਹੈ। ਵਾਰ 13ਵੀਂ ਦੀ ਪੌੜੀ 13ਵੀਂ ਵਿੱਚ ਪਾਵਨ ਬਚਨ ਫੁਰਮਾਨ ਕਰ ਰਹੇ ਨੇ। ਗੁਰਮੁਖ ਸੁਖ ਫਲ ਪਿਰਮ ਰਸ ਤਿਲ ਅਲੱਖ ਅਲੇਖੈ ਲੱਖ 84 ਜੂਨ ਵਿੱਚ ਜੀ ਜੰਤ ਵਸੇਖੈ ਸਭਨਾ ਦੀ ਰੋਮਾਵਲੀ ਬਹੁ ਬਿਦ ਬਹੁ ਭੇਖੈ ਰੋਮ ਰੋਮ ਲੱਖ ਲੱਖ ਸਿਰ ਮੂੰਹ ਲੱਖ ਸਰੇਖੈ ਲੱਖ ਲੱਖ ਮੂਹੇ ਮੂਹੇ ਜੀਵ ਕਰ ਸੁਣ ਬੋਲੈ ਦੇਖੈ ਸੰਖ ਅਸੰਖ 21-20 ਸਮ ਸਰ ਨਾ ਨਮੇਖੈ ਸੰਖ ਅਸੰਖ 21-20 ਸਮ ਸਰ ਨਾ ਨਮੇਖੈ ਗੁਰਮੁਖ ਸੁਖ ਫਲ ਪਿਰਮ ਰਸ ਤਿਲ ਅਲੱਖ ਅਲੇਖੈ। ਗੁਰਮੁਖਾਂ ਦਾ ਫਲ ਪ੍ਰੇਮ ਦਾ ਰਸ ਜਿਹੜਾ ਇੱਕ ਤਿਲ ਮਾਤਰ ਵੀ ਲਿਖਿਆ ਨਹੀਂ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਨੇ ਪ੍ਰੇਮ ਰਸ ਵਿੱਚ ਜੁੜ ਕੇ ਕੈਸੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਹੈ। ਫਿਰ ਅਗਲੀਆਂ ਪੰਕਤੀਆਂ ਚ ਹੋਰ ਵਿਸਥਾਰ ਕਰਦੇ ਨੇ, ਕਹਿਣ ਲੱਗੇ ਲੱਖ 84 ਜੂਨ ਵਿੱਚ ਜੀ ਜੰਤ ਵਸੇਖੈ। 84 ਲੱਖ ਜੂਨੀਆਂ ਵਿੱਚ ਕਿਤਨੇ ਜੀਵ ਜੰਤੂ ਹਨ? ਧਿਆਨ ਨਾਲ ਸੁਣਨਾ, ਜੂਨਾਂ ਦਾ ਮਤਲਬ ਕਿਸਮਾਂ, ਕਿਸਮਾਂ ਤੇ 84 ਲੱਖ ਹੋ ਗਈਆਂ। ਇੱਕ ਇੱਕ ਜੂਨ ਦੇ ਵਿੱਚ ਉਹਨੇ ਕਿੰਨੇ ਜੀਵ ਪੈਦਾ ਕੀਤੇ? ਆਪਾਂ ਹੁਣ ਕੁਛ ਵੀ ਕਹਿ ਲਈਏ, ਹੁਣ ਉੱਡਣ ਵਾਲੇ ਪੰਛੀ ਨੇ, ਸਾਧ ਸੰਗਤ ਉਹਦੇ ਵਿੱਚ ਤੋਤੇ ਨੇ, ਚਿੜੀਆਂ ਨੇ, ਕਾਂ ਨੇ, ਕਬੂਤਰ ਨੇ, ਦਲੀਲ ਦੇ ਰਿਹਾ ਦਾਸ। ਉਹਨੇ ਇਸ ਧਰਤੀ ਦੇ ਉੱਤੇ ਹੁਣ ਇਹ ਪਤਾ ਲੱਗ ਗਿਆ ਵੀ ਸੰਸਾਰ 'ਚ ਕਬੂਤਰ ਨੇ, ਪਰ ਉਹਨੇ ਕਬੂਤਰ ਦੁਨੀਆਂ ਵਿੱਚ ਕਿੰਨੇ ਪੈਦਾ ਕੀਤੇ ਨੇ? ਤੋਤਾ ਇੱਕ ਕਿਸਮ ਹੈ, ਉਹਨੇ ਧਰਤੀ ਦੇ ਉੱਤੇ ਤੋਤੇ ਕਿੰਨੇ ਪੈਦਾ ਕੀਤੇ ਨੇ? ਦੁਨੀਆਂ ਵਿੱਚ ਕਾਂ ਹੈ, ਚਿੜੀਆਂ ਨੇ, ਹੁਣ ਚਿੜੀ ਤੇ ਇੱਕ ਕਿਸਮ ਹੈ ਨਾ 84 ਲੱਖ ਜੂਨਾਂ 'ਚ, ਉਹਨੇ ਚਿੜੀਆਂ ਕਿੰਨੀਆਂ ਪੈਦਾ ਕੀਤੀਆਂ ਨੇ? ਮਨੁੱਖ ਇੱਕ ਕਿਸਮ ਹੈ, ਕਿਤਨੇ ਮਨੁੱਖ ਪੈਦਾ ਕੀਤੇ ਨੇ? ਹਾਥੀ ਇੱਕ ਕਿਸਮ ਹੈ, 84 ਲੱਖ ਜੂਨਾਂ 'ਚੋਂ ਇੱਕ ਜੂਨ ਆ ਹਾਥੀ, ਕਿਤਨੇ ਹਾਥੀ ਇਸ ਧਰਤੀ ਤੇ ਪੈਦਾ ਕੀਤੇ ਨੇ? ਇੱਕ ਇੱਕ ਕੀੜਾ, ਇੱਕ ਇੱਕ ਮਕੌੜਾ, ਇੱਕ ਇੱਕ ਜੀਵ ਇਸ ਧਰਤੀ ਦੇ ਉੱਤੇ ਨੇ। ਪਰ ਸਾਧ ਸੰਗਤ, ਉਸ ਨਿਰੰਕਾਰ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਇੱਕ ਇੱਕ ਜੂਨ ਦੇ ਵਿੱਚ, ਸਾਧ ਸੰਗਤ, ਉਹਨੇ ਕਿਤਨੇ ਜੀਵ ਜੰਤੂ ਹਨ ਜਿਹੜੇ ਪੈਦਾ ਕੀਤੇ ਹਨ, ਉਹਨੇ ਬਣਾਏ ਹਨ, ਪਾਵੇ ਦਾ ਕੋਈ ਵੀ ਵਰਣਨ ਨਹੀਂ ਕਰ ਸਕਦਾ, ਕੋਈ ਵੀ ਇਹਨੂੰ ਬਿਆਨ ਨਹੀਂ ਕਰ ਸਕਦਾ। ਸਭਨਾ ਦੀ ਰੋਮਾਵਲੀ ਬਹੁ ਵਿਦ ਬਹੁ ਭੇਖ ਹੈ, ਸਾਰਿਆਂ ਇਹਨਾਂ ਜੀਵਾਂ ਜੰਤਾਂ ਦੇ ਸਰੀਰਾਂ ਪਰ ਕਈ ਪ੍ਰਕਾਰ ਦੇ ਰੂਪ ਤੇ ਅਣਗਿਣਤ ਤਰ੍ਹਾਂ ਦੀ ਰੋਮਾਵਲੀ ਹੈ। ਕੋਈ ਕਾਲੇ ਨੇ, ਪੀਲੇ ਨੇ, ਚਿੱਟੇ ਨੇ, ਕੱਕੇ ਨੇ, ਕਈ ਤਰ੍ਹਾਂ ਦੇ ਨੇ, ਇਹਨਾਂ ਦੀ ਗਿਣਤੀ ਕੌਣ ਕਰ ਸਕਦਾ ਹੈ? ਭਾਵ ਕੋਈ ਵੀ ਨਹੀਂ ਕਰ ਸਕਦਾ। ਰੋਮ ਰੋਮ ਲੱਖ ਲੱਖ ਸਿਰ ਮੂੰਹ ਲੱਖ ਸਰੇਖ ਹੈ। ਜੇਕਰ ਉਸ ਇੱਕ ਇੱਕ ਰੋਮ ਨਾਲ ਲੱਖਾਂ ਲੱਖਾਂ ਸਿਰ ਵੀ ਲੱਗ ਜਾਏ ਤੇ ਅੱਗੋਂ ਹਰ ਇੱਕ ਸਿਰ ਨਾਲ ਲੱਖ ਲੱਖ ਮੂੰਹ ਵੀ ਲੱਗ ਜਾਣ ਤੇ ਸਾਧ ਸੰਗਤ, ਤਾਂ ਵੀ ਅਸੀਂ ਉਹਦਾ ਵਰਣਨ ਨਹੀਂ ਕਰ ਸਕਦੇ। ਲੱਖ ਲੱਖ ਮੂਹੇ ਮੂਹੇ ਜੀਵ ਕਰ ਸੁਣ ਬੋਲੇ ਦੇਖੈ, ਫਿਰ ਉਸ ਹਰੇਕ ਮੂੰਹ ਵਿੱਚ ਲੱਖ ਲੱਖ ਜੀਵ ਲੱਗ ਜਾਵੇ, ਕੰਨ ਲੱਗ ਜਾਣ, ਉਸ ਦੇ ਗੁਣ ਬੋਲੇ ਜਾਣ ਤੇ ਪਰਮਾਤਮਾ ਦੇ ਗੁਣ ਸੁਣੇ ਜਾਣ, ਤਾਂ ਵੀ ਅਸੀਂ ਉਹਦਾ ਬਿਆਨ ਨਹੀਂ ਕਰ ਸਕਦੇ, ਅਸੀਂ ਵਰਣਨ ਨਹੀਂ ਕਰ ਸਕਦੇ ਉਸਦਾ। ਸੰਖ ਅਸੰਖ 21-20 ਸਮ ਸਰ ਨਾ ਨਮੇਖੈ, ਜੇ ਗਿਣਤੀ ਸੰਖ ਤੋਂ ਵੀ ਟੱਪ ਜਾਏ, 20 ਤੋਂ 21 ਹੁੰਦੀ ਲੱਖਾਂ ਅਸੰਖਾਂ ਹੋ ਜਾਏ, ਅਣਗਿਣਤ ਹੋ ਜਾਏ, ਤਦ ਵੀ ਗੁਰਮੁਖ ਜਨ ਜੋ ਸੁਖ ਫਲ ਤੇ ਪ੍ਰੇਮ ਰਸ ਪ੍ਰਾਪਤ ਕਰ ਲੈਂਦੇ ਨੇ, ਉਹਦੀ ਕੋਈ ਵੀ ਬਰਾਬਰਤਾ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਨਹੀਂ ਕਰ ਸਕਦਾ, ਭਾਵ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਗੁਰਮੁਖ ਜਨਾਂ ਦੇ ਪਾਸ ਕੈਸੀ ਉੱਚ ਅਵਸਥਾ ਹੈ, ਉਸ ਨੂੰ ਬਿਆਨ ਕਰਨਾ ਬੜਾ ਕਠਿਨ ਅਤੇ ਔਖਾ ਨਾਮੁਮਕਿਨ ਹੈ। ਪ੍ਰਭੂ ਦਾ ਵਰਣਨ ਕਰਨਾ ਤਾਂ ਇੱਕ ਪਾਸੇ ਰਿਹਾ, ਪ੍ਰਭੂ ਦੀ ਸਾਜੀ ਹੋਈ ਕੁਦਰਤ ਤੇ ਇਹ ਜਿਹੜੀਆਂ 84 ਲੱਖ ਜੂਨਾਂ ਉਸਨੇ ਪੈਦਾ ਕੀਤੀਆਂ, ਇਹਨਾਂ ਦਾ ਹੀ ਵਰਣਨ ਜਿਹੜਾ ਹੈ, ਸਾਧ ਸੰਗਤ, ਅਸੀਂ ਸੰਸਾਰ ਜਗਤ ਵਿੱਚ ਨਹੀਂ ਕਰ ਸਕਦੇ।